ਸਲੋਕ ਮਹੱਲਾ ਦੂਜਾ ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ। ਦੂਜੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੂੰ ਆਪਦੇ ਨਾਮ ਦੀ ਵਡਿਆਈ ਪ੍ਰਾਪਤ ਹੋਈ ਹੈ ਉਹ ਮਨ ਕਰਕੇ ਆਪ ਜੀ ਦੇ ਵਿੱਚ ਤਦਾਕਾਰ ਹੋਏ ਨੇ, ਰੰਗੇ ਗਏ ਨੇ। ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਸਤਿਗੁਰੂ ਕਥਨ ਕਰਦੇ ਇੱਕ ਨਾਮ ਹੀ ਅੰਮ੍ਰਿਤ ਰੂਪ ਹੈ, ਦੂਜਾ ਹੋਰ ਕੋਈ ਅੰਮ੍ਰਿਤ ਨਹੀਂ ਹੈ। ਇੱਕ ਨਾਮ ਹੀ ਅੰਮ੍ਰਿਤ ਅਮਰ ਕਰਨ ਵਾਲਾ, ਹੋਰ ਦੂਜਾ ਕੋਈ ਸਾਧਨ ਅਮਰ ਕਰਨ ਵਾਲਾ ਨਹੀਂ। ਨਾਨਕ ਅੰਮ੍ਰਿਤ ਏਕ ਹੈ, ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਨਾਮ ਅੰਮ੍ਰਿਤ ਹੀ ਹੈ, ਕਿਉਂਕਿ ਅੰਮ੍ਰਿਤ ਸੂਰਜ ਦੀਆਂ ਕਿਰਨਾਂ 'ਚ, ਚੰਦਰਮਾ ਦੀਆਂ ਕਿਰਨਾਂ 'ਚ ਮੰਨਿਆ। ਅੰਮ੍ਰਿਤ ਨੂੰ, ਸ਼ਹਿਦ ਨੂੰ, ਦੁੱਧ ਨੂੰ, ਦਹੀਂ ਨੂੰ, ਮੱਖਣ ਨੂੰ ਕਹਿੰਦੇ ਅੰਮ੍ਰਿਤ ਹੈ। ਇਹ ਮਿਸ਼ਰੀ ਨੂੰ ਵੀ ਅੰਮ੍ਰਿਤ ਕਹਿੰਦੇ ਲੋਕੀ। ਲੋਕਾਂ ਦਾ ਕੀ ਹੈ? ਆ ਸ਼ਰਾਬ ਪੀਣ ਵਾਲੇ ਕਹਿੰਦੇ ਸ਼ਰਾਬ ਅੰਮ੍ਰਿਤ ਹੈ, ਇਹਦਾ ਕੀ ਹੈ? ਦੁਨੀਆਂ 'ਚ ਅੰਮ੍ਰਿਤ ਤਾਂ ਬਹੁਤ ਤਰ੍ਹਾਂ ਦੇ ਆ। ਅੰਮ੍ਰਿਤ ਸਵਰਗਾਂ 'ਚ ਵੀ ਹੈਗਾ, ਅੰਮ੍ਰਿਤ ਹੋਰ ਵੀ ਹੈਗੇ ਆ, ਅੰਮ੍ਰਿਤ ਧਰਤੀ ਉੱਤੇ ਵੀ ਹੈਗਾ। ਪਰ ਹੁਣ ਦੇਖੋ, ਹਰੇਕ ਦਾ ਨਵਾਂ ਅੰਮ੍ਰਿਤ ਰੱਖ ਲਓ। ਐਂ ਤਾਂ ਜਦੋਂ ਬੰਦਾ ਮਰਦਾ ਪਿਆਸਾ, ਉਹ ਕਹਿੰਦਾ ਬਈ ਜੇ ਘੁੱਟ ਪਾਣੀ ਮਿਲ ਜੇ, ਕਹਿੰਦੇ ਵਾਹ ਜੀ ਵਾਹ, ਤਾਂ ਅੰਮ੍ਰਿਤ ਮਿਲ ਗਿਆ, ਜਿਉਂਦਾ ਹੋ ਗਿਆ। ਜੇ ਕੋਈ ਕਿਸੇ ਦਵਾਈ ਨਾਲ ਜਿਉਂਦਾ ਹੋ ਜਾਂਦਾ, ਕਹਿੰਦਾ ਮੇਰੇ ਲਈ ਤਾਂ ਅੰਮ੍ਰਿਤ ਹੀ ਆ। ਸੋ ਅੰਮ੍ਰਿਤ, ਮੌਤ ਤੋਂ ਰਹਿਤ ਹੋਣਾ ਅੰਮ੍ਰਿਤ ਹੁੰਦਾ। ਹੁਣ ਅੰਮ੍ਰਿਤ ਤਾਂ ਬਥੇਰੇ ਨੇ, ਪਰ ਅਸਲ ਅੰਮ੍ਰਿਤ ਨਾਮ ਹੈ, ਸਤਿਗੁਰੂ ਇਹ ਕਹਿੰਦੇ ਨੇ। ਅਤੇ ਨਾਮ ਅੰਮ੍ਰਿਤ ਹੀ ਖੰਡੇ ਬਾਟੇ ਦਾ ਅੰਮ੍ਰਿਤ ਹੈ, ਪੰਜ ਬਾਣੀਆਂ ਪੜ੍ਹ ਕੇ ਤਿਆਰ ਹੋਇਆ ਹੋਇਆ ਉਹ। ਇੱਥੇ ਆ ਕੇ ਕਈ ਜਾਣੇ ਟਪਲਾ ਖਾ ਜਾਂਦੇ ਨੇ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਕਹਿੰਦੇ ਇੱਕ ਨਾਮ ਹੀ ਅੰਮ੍ਰਿਤ ਹੈ, ਇਹ ਲਿਖਦਾ ਕੌਣ ਹੈ? ਦੂਜੇ ਪਾਤਸ਼ਾਹ। ਸੋ ਇਸ ਕਰਕੇ ਪਹਿਲੇ ਪਾਤਸ਼ਾਹ ਨੇ ਚਰਨ ਪਹੁਲ ਬਖਸ਼ੀ ਨਹੀਂ ਉਹਨਾਂ ਨੂੰ, ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ। ਦੂਜਿਆਂ ਨੇ ਤੀਜਿਆਂ ਨੂੰ, ਸਾਰਿਆਂ ਨੂੰ, ਸਿੱਖਾਂ ਨੂੰ ਬਖਸ਼ਿਆ। ਨੌ ਸਰੂਪਾਂ ਤੱਕ ਚਰਨ ਪਹੁਲ ਮਿਲਦੀ ਰਹੀ। ਦਸਵੇਂ ਪਾਤਸ਼ਾਹ ਨੂੰ ਨੌਵਿਆਂ ਨੇ ਛਕਾਇਆ ਅੰਮ੍ਰਿਤ, ਚਰਨ ਪਹੁਲ ਬਖਸ਼ੀ, ਕਿਉਂਕਿ ਮਰਿਆਦਾ ਸੀ ਗੁਰੂ ਧਾਰਨਾ ਪੈਂਦਾ। ਅਤੇ ਅੱਗੇ ਫਿਰ ਦਸਵੇਂ ਪਾਤਸ਼ਾਹ ਨੇ ਮਰਿਆਦਾ ਚਲਾਈ ਖੰਡੇ ਬਾਟੇ ਦੇ ਅੰਮ੍ਰਿਤ ਦੀ। ਕਈ ਕਹਿੰਦੇ ਉਹ ਕਿਹੜਾ ਅੰਮ੍ਰਿਤਧਾਰੀ ਸੀ ਦਸਵੇਂ ਪਾਤਸ਼ਾਹ, ਉਹਨਾਂ ਨੇ ਅੰਮ੍ਰਿਤ ਤਿਆਰ ਕੀਤਾ, ਵੀ ਅੰਮ੍ਰਿਤਧਾਰੀ ਅੰਮ੍ਰਿਤ ਤਿਆਰ ਕਰ ਸਕਦਾ। ਮਹਾਂਪੁਰਖ ਕਹਿਣ ਲੱਗੇ ਨੌਵੇਂ ਪਾਤਸ਼ਾਹ ਤੋਂ ਉਹਨਾਂ ਨੇ ਚਰਨ ਪਾਉ ਲੈ ਕੇ ਅੰਮ੍ਰਿਤ ਛਕਿਆ ਹੋਇਆ ਸੀ, ਪਰ ਖੰਡੇ ਬਾਟੇ ਦੇ ਮਰਿਆਦਾ ਚਲਾਉਣ ਕਰਕੇ ਉਹਨਾਂ ਨੇ ਆਪ ਅੰਮ੍ਰਿਤ ਛਕਿਆ। ਫਿਰ ਪੰਜਾਂ ਪਿਆਰਿਆਂ 'ਚ ਪਹਿਲਾਂ ਪੰਜਾਂ ਨੂੰ ਛਕਾਇਆ ਤਿਆਰ ਕਰਕੇ, ਫਿਰ ਉਹਨਾਂ ਤੋਂ ਛਕਿਆ, ਫਿਰ ਅੱਗੇ ਮਰਿਆਦਾ ਚੱਲੀ। ਉਹਨਾਂ ਨੇ ਆਪਣੇ ਪਰਿਵਾਰ ਨੂੰ ਛਕਾਇਆ, ਸਾਰੀ ਸੰਗਤ ਨੂੰ ਛਕਾਇਆ, ਸਾਰੇ ਖਾਲਸੇ ਨੂੰ ਛਕਾਇਆ। ਇਸ ਕਰਕੇ ਕਈਆਂ ਦੇ ਮਨ ਅੜਕ ਜਾਂਦੇ ਨੇ ਇੱਥੇ ਆ ਕੇ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਇਹ ਬੜੇ ਸਾਧੂ ਕਹਿੰਦੇ ਨੇ ਇਹ, ਫਿਰ ਉੱਤੋਂ ਮੁੜ ਕੇ ਆਉਂਦੇ ਸੱਚਖੰਡ ਵਾਲੇ, ਫਿਰ ਬਣ ਨਹੀਂ ਦਿੰਦੇ ਜਦ, ਉਦੋਂ ਕੀ ਹੁੰਦਾ ਫਿਰ? ਸੋ ਇਸ ਕਰਕੇ ਜਿਹੜਾ ਸਿੱਖ ਹੈ, ਸਿੱਖ ਜਿਹਨੇ ਗੁਰੂ ਨਾਨਕ ਦੇ ਘਰ 'ਚ ਆ ਕੇ ਗੁਰਸਿੱਖਾਂ ਦੇ ਘਰੇ ਜਨਮ ਲਿਆ, ਉਹਨੂੰ ਅੰਮ੍ਰਿਤ ਛਕਣ ਦੀ ਵਿਧੀ ਵਿਧਾਨ ਬਣਿਆ, ਉਹਨੂੰ ਛਕਣਾ ਹੀ ਪੈਣਾ। ਹੋਰ ਮਤਾਂ ਦੇ ਆਪਣੇ ਢੰਗ ਨੇ, ਆਪਣੇ ਆਪਣੇ ਢੰਗ ਨੇ। ਹੋਰ ਮਤਾਂ ਵਾਲਿਆਂ ਨੇ ਆਪੋ ਆਪਣੇ ਲੋਕ ਨੂੰ ਜਾਣਾ, ਸ਼ਿਵ ਲੋਕ ਹੈ, ਬ੍ਰਹਮ ਲੋਕ ਹੈ, ਵਿਸ਼ਨ ਲੋਕ ਹੈ, ਸਵਰਗ ਲੋਕ ਹੈ, ਪਰੀ ਲੋਕ ਹੈ, ਕਈ ਲੋਕ ਨੇ ਇਹ, ਕੁਬੇਰ ਦਾ ਅਲੱਗ ਲੋਕ ਹੈ, ਨਰਕ ਅਲੱਗ ਨੇ, ਪੁੰਨੀਆਂ ਲਈ ਸਵਰਗ ਨੇ। ਸੋ ਇਸ ਪ੍ਰਕਾਰ ਹੈ ਕਿ ਜਿਹੜਾ ਗੁਰਸਿੱਖਾਂ ਲਈ ਵਿਧੀ ਵਿਧਾਨ ਬਣਿਆ ਉਹ ਅੰਮ੍ਰਿਤ ਹੈ, ਅੰਮ੍ਰਿਤ ਛਕ ਕੇ। ਹੁਣ ਨਿਰੰਕਾਰ ਦਾ ਜਿਹਦਾ ਸੱਚਖੰਡ ਹੈ ਉਹਦਾ ਤਾਂ ਹੁਕਮ ਹੈ, ਨਿਰੰਕਾਰ ਦਾ ਤਾਂ ਹੁਕਮ ਦਸਵੇਂ ਪਾਤਸ਼ਾਹ ਨੂੰ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪ੍ਰਚਰ ਕਰਬੇ ਕਹੋ ਸਾਜਾ। ਨਿਰੰਕਾਰ ਜੀ ਦੇ ਹੁਕਮ ਨਾਲ ਤਾਂ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਉਹ ਆਪ ਵੀ ਛਕਿਆ, ਉਹਨਾਂ ਨੇ ਪਰਿਵਾਰ ਨੂੰ ਵੀ ਛਕਾਇਆ। ਮਹਾਰਾਜ ਨੂੰ ਕਿਹੜਾ ਲੋੜ ਸੀ ਅੰਮ੍ਰਿਤ ਦੀ? ਉਹ ਤਾਂ ਸੀਸ ਤੋਂ ਲੈ ਕੇ ਚਰਨਾਂ ਤੱਕ ਖੁਦ ਹੀ ਅੰਮ੍ਰਿਤ ਹੈ, ਅੰਮ੍ਰਿਤ ਰੂਪ ਹੀ ਹੈ ਮਹਾਰਾਜ ਜੀ। ਅੰਮ੍ਰਿਤ ਨਹੀਂ ਤਾਂ ਅਵਤਾਰ ਧਾਰਿਆ, ਸ਼ਬਦ ਨਹੀਂ ਅਵਤਾਰ ਧਾਰਿਆ, ਦਸ ਰੂਪ ਸ਼ਬਦ ਹੀ ਹੈ, ਅਤੇ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਕੱਲ੍ਹ ਨੂੰ ਕਿਤੇ ਇਹ ਨਾ ਕਹਿਣ ਲੱਗ ਜਾਓ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੇ ਕਿਹੜਾ ਗਾਤਰਾ ਪਾਇਆ, ਇਹਨਾਂ ਨੇ ਕਿਹੜਾ ਕੰਘਾ ਰੱਖਿਆ, ਕਿਤੇ ਇਹ ਨਾ ਕਿੰਤੂ ਕਰਿਓ ਇਹਨਾਂ ਨੇ ਕਿਹੜਾ ਅੰਮ੍ਰਿਤ ਛਕਿਆ ਹੋਇਆ। ਅੰਮ੍ਰਿਤ ਨੂੰ ਅੰਮ੍ਰਿਤ ਥੋੜ੍ਹੀ ਛਕਾਈਦਾ, ਉਹ ਤਾਂ ਆਪਾਂ ਨੂੰ ਅੰਮ੍ਰਿਤ ਆਪਾਂ ਨੂੰ ਲੋੜ ਹੈ। ਸੋ ਇਸ ਕਰਕੇ ਜਿਹੜੇ ਲੋਕਾਂ ਦੇ ਦਿਮਾਗ ਨੇ, ਆਪਣੀਆਂ ਬੁੱਧੀਆਂ ਨੇ, ਕਿੰਤੂ ਪ੍ਰੰਤੂ ਨੇ, ਇਹ ਇੱਥੇ ਨਾ ਕਰਿਓ, ਅਸੀਂ ਤਾਂ ਇਹਦਾ ਤੁਹਾਨੂੰ ਕੀ ਕਹਿਣਾ, ਗਾਹਾਂ ਜਾ ਕੇ ਕਿਹੋ ਏ, ਉੱਥੇ ਪਤਾ ਲੱਗੂਗਾ ਜਦੋਂ ਕਚਹਿਰੀ 'ਚ ਖੜਨਾ ਪੈਂਦਾ ਜਾ ਕੇ, ਉੱਥੇ ਮੁੜ ਕੇ ਗੱਲ ਵੀ ਨਹੀਂ ਆਉੜਦੀ ਹੈ। ਇਸ ਕਰਕੇ ਮਹਾਰਾਜ ਆਪਾਂ ਨੂੰ ਕਹਿੰਦੇ ਨੇ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਮਾਹੇ 'ਤੇ ਵਿਸ਼ਰਾਮ ਹੈ, ਪਰ ਪਾਈਏ 'ਤੇ ਇੱਕ ਵਾਰ ਰੁਕਣਾ, ਪਾਈਐ ਗੁਰ ਪ੍ਰਸਾਦ। ਮਹਾਰਾਜ ਕਥਨ ਕਰਦੇ, ਨਾਮ ਅੰਮ੍ਰਿਤ ਹੈ ਤਾਂ ਮਨ ਦੇ ਵਿੱਚ ਹੀ, ਪਰ ਗੁਰੂ ਦੀ ਪ੍ਰਸਾਦ ਹੁੰਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੇ ਗੁਰੂ ਵਾਲੇ ਬਣਾਂਗੇ ਤਾਂ ਅੰਮ੍ਰਿਤ ਅੰਦਰੋਂ ਪ੍ਰਗਟ ਹੋਣਾ ਹੈ। ਹੁਣ ਕਈ ਕਹਿੰਦੇ ਅੰਦਰ ਅੰਮ੍ਰਿਤ ਹੈ ਬਸ ਲੋੜ ਨਹੀਂ, ਗੁਰੂ ਤਾਂ ਧਾਰਨਕ ਨਹੀਂ, ਅੰਮ੍ਰਿਤ ਛਕਣ ਲਈ ਅੰਮ੍ਰਿਤ ਤਾਂ ਛਕਦੇ ਹਾਂ ਵੀ ਆਪਾਂ ਗੁਰੂ ਨੂੰ ਧਾਰਦੇ ਹਾਂ। ਗੁਰੂ ਫਿਰ ਅੰਦਰ ਅੰਮ੍ਰਿਤ ਦਿਖਾਉਂਦਾ, ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ। ਫਿਰ ਗੁਰੂ ਤਾਂ ਦਿਖਾਉਂਦਾ, ਸੰਤ ਪਦ ਉੱਥੇ ਗੁਰੂ ਦਾ ਵੀ ਹੈ, ਗੁਰੂ ਸਾਹਿਬ ਹੀ ਦਿਖਾਉਂਦੇ ਨੇ ਅੰਦਰ ਅੰਮ੍ਰਿਤ। ਸੰਤ ਮਹਾਤਮਾ ਬ੍ਰਹਮ ਗਿਆਨੀ ਦਿਖਾਉਂਦੇ ਨੇ ਵੀ ਇੱਕੋ ਰੂਪ ਹੁੰਦਾ ਉਹਨਾਂ ਦਾ, ਅੰਦਰ ਅੰਮ੍ਰਿਤ ਹੈ ਆਪਣੇ। ਪਰ ਮਹਾਰਾਜ ਕਹਿੰਦੇ ਹੈਗਾ ਅੰਮ੍ਰਿਤ, ਹੈਗਾ ਅੰਦਰ ਹੈ, ਪਰ ਦੇਖਣਾ ਗੁਰੂ ਦੀ ਕਿਰਪਾ ਨਾਲ ਹੈ। ਪੰਜ ਪਿਆਰਿਆਂ ਦੇ ਰਾਹੀਂ ਮੈਂ ਕਹਿੰਦੇ ਮੈਂ ਆਪ ਛਕਿਆ ਅੰਮ੍ਰਿਤ, ਅਤੇ ਤੂੰ ਕਿੰਨ ਤੂੰ ਕਿਉਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹ ਅੰਦਰਲਾ ਅੰਮ੍ਰਿਤ ਤਾਂ ਮਿਲਣਾ ਜੇ ਪਹਿਲਾਂ ਗੁਰੂ ਵਾਲੇ ਬਣਾਂਗੇ, ਅੰਮ੍ਰਿਤ ਛਕਾਂਗੇ। ਇੰਨੀ ਪੀਤਾ ਰੰਗ ਸਿਉਂ ਜਿਨ ਕਉ ਲਿਖਿਆ ਆਦਿ, ਉਹਨਾਂ ਨੇ ਰੰਗ ਸਿਉਂ ਭਾਵ ਪ੍ਰੇਮ ਨਾਲ ਅੰਮ੍ਰਿਤ ਪੀਤਾ, ਜਿਨ੍ਹਾਂ ਦੇ ਮਸਤਕ ਦੇ ਆਦੋਂ ਸ਼ੁਭ ਲੇਖ ਲਿਖਿਆ। ਅਸਲ ਗੱਲ ਇਹ ਹੁੰਦੀ ਹੈ ਜਿਹਦੇ ਮੱਥੇ 'ਤੇ ਲਿਖਿਆ ਨਹੀਂ ਹੋਇਆ ਖੰਡੇ ਬੱਟ ਦਾ ਅੰਮ੍ਰਿਤ ਛਕਣਾ, ਉਹ ਕੁਤਰਕੀ ਕਈ ਪ੍ਰਕਾਰ ਮਨਮੁਖੀ ਗੱਲਾਂ ਕਰਦਾ, ਅਸਲ ਵਿੱਚ ਉਹਦੇ ਕਰਮਾਂ 'ਚ ਹੀ ਹੈ ਨਹੀਂ। ਗੱਲ ਇਹ ਹੁੰਦੀ ਹੈ ਉਹ ਤਾਂ ਅੜ ਗਿਆ ਜਿੱਥੇ ਤੱਕ ਲਿਖਿਆ ਉਹਨਾਂ ਉਹਨਾਂ ਬੋਲਣਾ। ਅੰਮ੍ਰਿਤ ਕਰਮਾਂ ਤੋਂ ਬਿਨਾਂ, ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਮਹੱਲਾ ਦੂਜਾ, ਕੀਤਾ ਕਿਆ ਸਾਲਾਹੀਐ ਕਰੇ ਸੋਏ ਸਾਲਾਹੇ। 1239 ਅੰਕ 'ਤੇ ਫਰਮਾਉਂਦੇ ਨੇ ਪਰਮੇਸ਼ੁਰ ਦਾ ਪੈਦਾ ਕੀਤਾ ਹੋਇਆ ਜੋ ਜੀਵ ਹੈ ਉਹਨੂੰ ਕੀ ਸਲਾਉਣਾ, ਜੋ ਇਹਨਾਂ ਨੂੰ ਪੈਦਾ ਕਰਦਾ ਹੈ ਉਸ ਵਾਹਿਗੁਰੂ ਨੂੰ ਸਲਾਉਣਾ ਕਰੋ। ਇਹ ਬੰਦਿਆਂ ਨੂੰ ਸਲਾਹੀ ਜਾਂਦੇ ਲੋਕ ਬਥੇਰਾ ਕਹੀਦਾ, ਕਹਿਣਗੇ ਜੀ ਜੇ ਕਿਸੇ ਨੂੰ ਮਿਲਣਗੇ ਉਹਨਾਂ ਤੁਹਾਡੀ ਕਿਰਪਾ, ਬੰਦੇ ਨੂੰ ਕਹੀ ਜਾਂਦੇ ਤੇਰੀ ਕਿਰਪਾ। ਮਰਿਆਦਾ ਇਹ ਹੈ ਵੀ ਅਕਾਲ ਪੁਰਖ ਦੀ ਕਿਰਪਾ, ਕਿਰਪਾ ਸਤਿਗੁਰਾਂ ਦੀ, ਕਿਰਪਾ ਵਾਹਿਗੁਰੂ ਦੀ। ਬੰਦੇ ਦੀ ਕਾਹਦੀ ਕਿਰਪਾ ਜਿਹਦਾ ਇੱਕ ਘੜੀ ਦਾ ਪਤਾ ਨਹੀਂ, ਇੱਕ ਸਵਾਸ ਦਾ ਪਤਾ ਨਹੀਂ, ਹੁਣੇ ਮਰ ਜਾਣਾ ਇਹਨੇ, ਇਹਦੀ ਕਾਹਦੀ ਕਿਰਪਾ। ਇਹ ਤਾਂ ਵਿਚਾਰਾ ਆਪ ਰੁਲਿਆ ਫਿਰਦਾ। ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹੇ। ਸਤਿਗੁਰੂ ਗੁਰੂ ਅੰਗਦ ਦੇਵ ਜੀ ਕਥਨ ਕਰਦੇ, ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਉਹਦੇ ਵਰਗਾ ਦਾਤਾ ਨਹੀਂ ਹੈ। ਕਰਤਾ ਸੋ ਸਾਲਾਹੀ ਹੈ ਜਿਨ ਕੀਤਾ ਆਕਾਰ। ਉਸ ਕਰਤੇ ਪੁਰਖ ਨੂੰ ਸਲਾਉਣਾ ਚਾਹੀਦਾ ਜਿਹਨੇ ਇਹ ਆਕਾਰ ਜਗਤ ਕੀਤਾ ਪੈਦਾ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਇੰਨੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੀ। ਧੰਨ ਹੈ ਮਹਾਰਾਜ ਸੱਚੇ ਪਾਤਸ਼ਾਹ, ਇੰਨੀ ਸੇਵਾ ਕੀਤੀ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ। ਦੇਖ ਲਓ ਮੁਰਦਾ ਖਾਣ ਤੱਕ ਵੀ ਨਹੀਂ ਹਿੱਲੇ, ਕਹਿੰਦੇ ਖਾ ਮੁਰਦਾ। ਮੁਰਦੇ ਦੁਆਲੇ ਪਰਿਕਰਮਾ ਕਰੀ ਗਏ, ਕਹਿੰਦੇ ਖਾਂਦਾ ਨਹੀਂ, ਕਿਹੜੇ ਪਾਸੋਂ ਖਾਵਾਂ ਜੀ, ਹੁਕਮ ਨਹੀਂ ਹੋਇਆ। ਸਿਰ ਵੱਲੋਂ ਕਿ ਪੈਰਾਂ ਵੱਲੋਂ, ਕਹਿੰਦੇ ਪੈਰਾਂ ਵੱਲੋਂ ਖਾ। ਜਦੋਂ ਕੱਪੜਾ ਚੱਕਿਆ ਥੱਲੇ ਕੜਾ ਪ੍ਰਸ਼ਾਦ, ਫਿਰ ਉਹ ਵੀ ਅਲੋਪ ਕਰਤਾ, ਫਿਰ ਹੱਸਣ ਲੱਗ ਪਏ, ਫਿਰ ਗਲ ਨਾਲ ਲਾ ਲਿਆ। ਕਹਿੰਦੇ ਬਾਬਾ ਲੈਣਾ ਤੂੰ ਪਾਸ ਹੋ ਗਿਆ, ਤੂੰ ਫਸਟ ਆ ਗਿਆ, ਆਹ ਮੇਰੇ ਗਲ ਨਾਲ ਲੱਗ ਜਾ, ਆਹ ਮੇਰੇ ਪਿਆਰਿਆ, ਤੂੰ ਮੇਰੇ ਅੰਗਾਂ ਨਾਲ ਲੱਗ ਗਿਆ, ਤੇਰਾ ਨੂੰ ਅੱਜ ਤੋਂ ਅੰਗਦ ਰੱਖਤਾ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਸੇਵਾ ਦੀ ਹੱਦ, ਸਿੱਖੀ ਦੀ ਹੱਦ, ਇਹਦੇ ਉੱਪਰ ਇਹ ਕੀ ਸਿੱਖੀ ਹੋਣੀ। ਜਿਹੜੀ ਗੁਰੂ ਅੰਗਦ ਦੇਵ ਨੇ ਸਿੱਖੀ ਕਮਾਈ ਪਹਿਲਾਂ, ਉਹ ਸਿੱਖ ਨੂੰ ਪਦਵੀ ਮਿਲੀ ਗੁਰਤਾ ਗੱਦੀ ਦੀ, ਏਡੀ ਵੱਡੀ ਦਾਤ। ਤਾਂਹੀਓ ਕਹਿੰਦੇ ਹੁੰਦੇ ਸੀ ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਗੁਰੂ ਨਹੀਂ, ਮੈਨੂੰ ਤਾਂ ਹੁਕਮ ਕਰਕੇ ਭਾਈ ਵੀ ਆਹ ਕਰਮ ਕਰਨਾ ਬਸ, ਕਦੇ ਨਹੀਂ ਕਿਹਾ ਕਿ ਮੈਂ ਗੁਰੂ ਹਾਂ। ਦਾਤਾ ਸੋ ਸਾਲਾਹੀ ਹੈ ਜੇ ਸਭ ਸਹਿ ਦੇ ਆਧਾਰ। ਉਸ ਦਾਤੇ ਵਾਹਿਗੁਰੂ ਨੂੰ ਸਲਾਉਣਾ ਚਾਹੀਦਾ ਜਿਹੜਾ ਸਾਰਿਆਂ ਜੀਵਾਂ ਨੂੰ ਆਸਰਾ ਦਿੰਦਾ, ਹੋਰ ਨੂੰ ਉਹਨੂੰ ਕੀ ਸਲਾਉਣਾ। ਰੋਟੀ ਰੱਬ ਦੀ ਖਾਂਦੇ ਹੈ, ਜਾਂਦੇ ਨਕਲੀ ਗੁਰੂਆਂ ਕੋਲ ਹੈ, ਲਾਹਨਤ ਹੈ ਤੁਹਾਨੂੰ ਹੈ ਜਾਂਦੇ। ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ। ਮਹਾਰਾਜ ਕਥਨ ਕਰਦੇ ਹੋ ਵਾਹਿਗੁਰੂ ਆਪ ਸਰਬਦਾ ਕਾਲ ਰਹਿਣ ਵਾਲਾ ਭਾਵ ਅਮਰ ਹੈ, ਜਿਹਦਾ ਪ੍ਰਤੱਖ ਭੰਡਾਰਾ ਨਾਮ ਨੂੰ ਭੰਡਾਰਾ ਪੂਰਨ ਹੈ। ਵੱਡਾ ਕਰ ਸਾਲ ਆਹੀ ਹੈ ਅੰਤ ਨਾ ਪਾਰਾਵਾਰ। ਉਹਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ, ਕਿਉਂਕਿ ਉਹਦੇ ਪਾਰ ਵਾਰ ਦਾ ਅੰਤ ਨਹੀਂ ਆਉਂਦਾ। ਲੋਕਾਂ ਨੂੰ ਵੀ ਵੱਡਾ ਕਹੀ ਜਾਂਦੇ ਆ, ਫਲਾਨਾ ਬੰਦਾ ਨਾ ਬਹੁਤ ਵੱਡਾ, ਫਲਾਨਾ ਬੰਦਾ ਬੜਾ ਵੱਡਾ, ਫਲਾਨਾ ਸੰਤ ਬੜਾ ਵੱਡਾ, ਫਲਾਨਾ ਕਿਹੜਾ ਵੱਡਾ। ਇੱਥੇ ਉਹ ਥੋੜ੍ਹੇ ਦਿਨਾਂ ਨੂੰ ਉਹਦਾ ਵੱਡਾ ਹੋ ਜਾਣਾ ਜਿਹਨੂੰ ਵੱਡਾ ਕਹਿੰਦੇ ਹੋ, ਕੋਈ ਵੀ ਹੈ ਭਾਵੇਂ, ਸਵਾਸ ਮੁੱਕ ਕੇ ਖਤਮ ਹੋ ਗਿਆ, ਕਹਿੰਦੇ ਫਲਾਨੇ ਦਾ ਹੁਣ ਵੱਡਾ ਕਰਨ ਲੱਗੇ। ਇਸ ਕਰਕੇ ਵੱਡਾ ਸਿਰਫ ਵਾਹਿਗੁਰੂ ਸਤਿਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਕਹਿੰਦੇ ਹੋਰ ਨਾ ਕਿਸੇ ਨੂੰ ਵੱਡਾ ਕਹੋ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ, ਉਹੀ ਵੱਡਾ। ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵਿਆ ਸੁੱਖ ਪਾਈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਹਰੀ ਦਾ ਨਾਮ ਸੁੱਖਾਂ ਦਾ ਖਜ਼ਾਨਾ, ਉਹਦੇ ਸੇਵਿਆ ਸਿਮਰਨੇ ਕਰਕੇ ਸੁੱਖ ਪ੍ਰਾਪਤ ਹੁੰਦਾ। ਨਾਮ ਨਿਰੰਜਨ ਉਚਰਾਂ ਪਾਤਸ਼ਾਹ ਕਰ ਜਾਈ, ਜਾਈ ਤੇ ਉੱਤੇ ਬਿੰਦੀ ਲੱਗਣ ਕਰਕੇ ਉਚਰਾਂ ਤੇ ਵੀ ਬਿੰਦੀ ਹੈ। ਨਿਰੰਜਨ ਦੇ ਨਾਮ ਉਚਾਰਨ ਕਰਕੇ ਇੱਜ਼ਤ ਨਾਲ ਸਰੂਪ ਘਰ ਵਿੱਚ ਜਾਈਦਾ। ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ, ਮੁਖੀ ਗੁਰਾਂ ਦੀ ਬਾਣੀ ਹੀ ਨਾਮ ਹੈ, ਬਾਣੀ ਹੀ ਨਾਮ ਹੈ। ਸੁਣ ਲਓ ਮਹਾਰਾਜ ਕੀ ਕਹਿੰਦੇ, ਇਹੀ ਕਹਿੰਦੇ ਆ ਬਸ ਵਾਹਿਗੁਰੂ ਵਾਹਿਗੁਰੂ ਕਰੋ। ਵਾਹਿਗੁਰੂ ਵਾਹਿਗੁਰੂ ਕਰਨਾ ਸੀ ਇਕੱਲਾ, ਫਿਰ ਗੁਰੂ ਗ੍ਰੰਥ ਸਾਹਿਬ 'ਚ ਇਕੱਲਾ ਵਾਹਿਗੁਰੂ ਵਾਹਿਗੁਰੂ ਲਿਖ ਦਿੰਦੇ, ਬਾਣੀ ਦੀ ਲੋੜ ਨਹੀਂ ਸੀ। ਮਾਂ ਕੇ ਇਹ ਮਾਂ ਹੈ ਸਾਡੀ ਗੁਰਬਾਣੀ, ਮਾਂ ਨਾ ਹੁੰਦੀ ਤਾਂ ਪੁੱਤ ਕਿੱਥੋਂ ਜੰਮਦਾ, ਸਿੱਖਿਆ ਤਾਂ ਇੱਥੋਂ। ਪੰਜ ਬਾਣੀਆਂ ਸਾਡੀਆਂ ਮਾਤਾ ਨੇ, ਉਹਨੇ ਜਨਮ ਦਿੱਤਾ, ਪੰਜ ਬਾਣੀਆਂ ਤੋਂ ਜੰਮੇ ਅਸੀਂ। ਖਾਲਸਾ ਖੰਡੇ ਦੀ ਧਾਰ 'ਚੋਂ ਪੈਦਾ ਹੋਇਆ, ਪੰਜਾਂ ਬਾਣੀਆਂ 'ਚ ਹੋਇਆ, ਅਸੀਂ ਪੰਜਾਂ ਬਾਣੀਆਂ ਦੇ ਪੁੱਤ ਹਾਂ, ਪੰਜ ਬਾਣੀਆਂ ਰੋਜ਼ ਪੜ੍ਹਦੇ ਹਾਂ, ਪੰਜ ਬਾਣੀ ਸਾਡੇ ਮਾਂ ਬਾਪ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪੰਜ ਬਾਣੀਆਂ ਪੜ੍ਹੋ, ਨਿਤਨੇਮ ਕਰੋ। ਇਸ ਕਰਕੇ ਸਤਿਗੁਰੂ ਨੇ ਅੱਜ ਦੇਖੋ ਕਿੰਨਾ ਖੁਲਾਸਾ ਕਰਤਾ, ਮੁਖੀ ਗੁਰਾਂ ਦੀ ਬਾਣੀ ਹੀ ਨਾਮ ਹੈ। ਇਹਦੇ ਅਭਿਆਸ ਕਰਨ ਨਾਲ ਨਾਮ ਹਿਰਦੇ 'ਚ ਆ ਕੇ ਵੱਸਦਾ ਹੈ। ਇਹ ਬਾਣੀ ਜੋ ਜੀਓ ਜਾਣ ਤੇ ਅੰਤਰ ਰਵੈ ਹਰਨਾਮਾ, ਇਸ ਬਾਣੀ 'ਤੇ ਹਰ ਨਾਮ ਪਾਏਗਾ। ਜਾਂ ਗੁਰਮੁਖ ਨਾਮ ਬਾਣੀ ਨੂੰ ਉਚਾਰਦੇ ਅਤੇ ਹਿਰਦੇ 'ਚ ਨਾਮ ਨੂੰ ਵਸਾਉਂਦੇ ਨੇ। ਜਦ 1998 'ਚ ਹਜ਼ੂਰ ਸਾਹਿਬ ਗਏ ਸੀਗੇ, ਕਿਸੇ ਗੁਰਮੁਖ ਦੇ ਨਾਲ ਗਏ ਸੀ ਉਦੋਂ, ਸੋ ਉਸ ਵਕਤ ਮਹਾਰਾਜ ਦਸਵੇਂ ਪਾਤਸ਼ਾਹ ਨਾਲ ਉਹਨਾਂ ਦੇ ਬਚਨ ਹੋਏ ਸੀ, ਜਦ ਸੱਚਖੰਡ ਦੇ ਅੰਦਰ ਹੀ ਹੋਏ ਸੀਗੇ, ਪਿਛਲੇ ਦਰਵਾਜ਼ੇ 'ਚ ਮੱਥਾ ਟੇਕ ਕੇ ਘੁੰਮ ਕੇ ਪਿਛਲੇ ਦਰਵਾਜ਼ੇ ਨਾਲ ਨੇ ਉੱਥੇ ਖੜ੍ਹ ਕੇ ਬੇਨਤੀਆਂ ਕੀਤੀਆਂ, ਉੱਥੇ ਦਸਵੇਂ ਪਾਤਸ਼ਾਹ ਨਾਲ ਬਚਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਮੰਗਿਆ ਕਰੋ ਸਾਡੇ ਕੋਲੋਂ। ਕੀ ਮੰਗੀਏ? ਕਹਿੰਦੇ ਨਾਮਦਾਨ ਅਤੇ ਸਿੱਖੀ ਮੰਗਿਆ ਕਰੋ। ਫਿਰ ਉਹ ਗੁਰਮੁਖ ਕਹਿੰਦੇ ਮਹਾਰਾਜ ਨਾਮਦਾਨ ਬਖਸ਼ੋ, ਸਿੱਖੀ ਬਖਸ਼ੋ। ਉਦੋਂ ਮਹਾਰਾਜ ਨੇ ਦੱਸਿਆ ਸੀ, ਕਹਿੰਦੇ ਜਿਹੜੀ ਕਥਾ ਦਿੱਤੀ ਹੋਈ ਹੈ ਨਾਮਦਾਨ ਹੀ ਹੈ, ਜਿਹੜਾ ਕੀਰਤਨ ਹੈ ਨਾਮਦਾਨ ਹੀ ਹੈ, ਅਖੰਡ ਪਾਠ ਸਹਿਜ ਪਾਠ ਨਿਤਨੇਮ ਬਾਣੀ ਪੜ੍ਹਦੇ ਹੋ ਨਾਮਦਾਨ ਹੀ ਹੈ। ਤੁਸੀਂ ਕਹਿੰਦੇ ਸਮਝਦੇ ਤਾਂ ਹੈ ਨਹੀਂ ਨਾਮਦਾਨ ਹੁੰਦਾ ਕੀ। ਜਿੰਨਾ ਆਪਾਂ ਕਥਾ ਸੁਣਦੇ ਹਾਂ, ਇਹਦੇ ਕਥਾ ਵੇਲੇ ਨਾਮਦਾਨ ਮਿਲ ਰਿਹਾ ਹੁੰਦਾ ਆਪਾਂ ਨੂੰ, ਜਦੋਂ ਆਪਾਂ ਕੀਰਤਨ ਸੁਣਦੇ ਹਾਂ ਆਪਾਂ ਨੂੰ ਉਦੋਂ ਨਾਮਦਾਨ ਮਿਲ ਰਿਹਾ ਹੁੰਦਾ, ਜਦੋਂ ਆਪਾਂ ਗੁਰਬਾਣੀ ਦਾ ਅਖੰਡ ਪਾਠ ਬਹਿ ਕੇ ਸੁਣੀਏ, ਬਾਣੀ ਸਹਿਜ ਪਾਠ ਸੁਣੀਏ, ਨਿਤਨੇਮ ਕਰਦੇ ਹਾਂ, ਇਹ ਨਾਮਦਾਨ ਹੀ ਮਿਲ ਰਿਹਾ ਹੁੰਦਾ। ਪੰਜ ਬਾਣੀਆਂ ਰਾਹੀਂ ਸਵੇਰੇ ਨਾਮਦਾਨ ਮਿਲਦਾ, ਰਹਿ ਰਾਸ ਵੇਲੇ ਨਾਮਦਾਨ ਮਿਲਦਾ, ਕੀਰਤਨ ਸੋਹਲੇ ਵੇਲੇ ਨਾਮਦਾਨ ਮਿਲਦਾ, ਕਥਾ ਕੀਰਤਨ 'ਚ ਨਾਮਦਾਨ ਮਿਲਦਾ। ਆਹ ਹੁਣ ਧਰਤੀ 'ਤੇ ਨਾਮਦਾਨ ਹੀ ਤਾਂ ਵੰਡ ਰਹੇ ਨੇ, ਗੁਪਤ ਰੱਖ ਕੇ ਵੰਡਦੇ ਆ, ਉਹਲਾ ਰੱਖ ਲਿਆ। ਆਮ ਬੰਦੇ ਦੀ ਸਮਝ ਤੋਂ ਸਾਰੀਆਂ ਗੱਲਾਂ ਪਰੇ ਹੈ, ਆਪ ਖੁਲਾਸਾ ਕਰ ਦੇਣ ਕਰ ਦੇਣ, ਨਹੀਂ ਤਾਂ ਆਪਾਂ ਸਿੱਧਾ ਖੁਲਾਸਾ ਕਰੀਏ, ਲੋਕਾਂ ਨੇ ਕਹਿਣਾ ਜਾਣ ਕੇ ਕਹਿੰਦਾ। ਸਤਿਗੁਰੂ ਕਰਨਗੇ ਖੁਲਾਸਾ ਇਹਨਾਂ ਚੀਜ਼ਾਂ ਦਾ। ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ, ਇੱਥੇ ਵੀ ਬਿੰਦੀ ਹੈ ਧਿਆਈ। ਸਤਿਗੁਰਾਂ ਦੇ ਧਿਆਉਣ ਕਰਕੇ ਮਤ ਮਨ ਰੂਪ ਪੰਛੀ ਵਸੀਕਾਰ ਹੋ ਜਾਂਦਾ। ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ, ਸਤਿਗੁਰਾਂ ਦੇ ਧਿਆਉਣ ਕਰਕੇ, ਸਤਿਗੁਰਾਂ ਦੀ ਬਾਣੀ ਪੜ੍ਹਨੇ ਕਰਕੇ ਜਿਹੜਾ ਮਨ ਰੂਪ ਪੰਛੀ ਆ ਵਸੀਕਾਰ ਹੋ ਜਾਂਦਾ। ਨਾਨਕ ਆਪ ਦਇਆਲ ਹੋਏ ਨਾਮੇ ਲਿਵ ਲਾਈ, ਮਹਾਰਾਜ ਕਥਨ ਕਰਦੇ ਵਾਹਿਗੁਰੂ ਆਪ ਦਿਆਲੂ ਹੋਵੇ ਤਾਂ ਨਾਮ ਸਿਮਨ ਵਿੱਚ ਲਿਵ ਲਾਈ, ਫਿਰ ਬਿਰਤੀ ਜੁੜਦੀ ਹੈ। ਸਲੋਕ ਮਹੱਲਾ ਦੂਜਾ, ਇਸ ਸਿਉਂ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦਰਸ਼ਨ ਦੇ ਰਹੇ ਨੇ ਅੱਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ, ਦੇਖੋ ਕਿੰਨੀ। ਕਹਿੰਦੇ ਜਿਹੜਾ ਵਾਹਿਗੁਰੂ ਆਪ ਜਾਣੀ ਜਾਣੈ, ਉਸ ਨਾਲ ਕਿਸ ਤਰ੍ਹਾਂ ਬੋਲਣਾ ਬਣਦਾ? ਫਿਰ ਕੀ ਬੋਲਦੇ ਤੂੰ ਉਹਦੇ ਮੂਹਰੇ? ਜਾਣਦਾ ਹੀ ਹੈ, ਅਵਸਥਾ ਬਣਾ ਕੇ ਰੱਖੇ ਆਪਣੀ, ਜਾਣਦਾ ਹੀ ਮਹਾਰਾਜ ਸਾਰਾ ਕੁਛ। ਇੱਥੇ ਵੀ ਗੱਲ ਚੱਲ ਜਾਂਦੀ ਹੈ, ਬਸ ਇਹੀ ਗੱਲ ਮਨ 'ਚ ਰੱਖੇ, ਸਭ ਕੁਝ ਜਾਣਦਾ, ਸਭ ਕੁਝ ਜਾਣਦਾ, ਸਭ ਪਤਾ। ਜੇ ਇਹ ਅਵਸਥਾ 'ਚ ਰਹਿਣਾ ਪੈਂਦਾ ਫਿਰ ਆਪਾਂ ਕਈ ਵਾਰ ਡਿੱਗ ਪੈਂਦੇ ਇੱਥੋਂ ਥੱਲੇ। ਇਹ ਬ੍ਰਹਮ ਗਿਆਨੀ ਦੀ ਅਵਸਥਾ ਜਾਂ ਅਭਿਆਸੀਆਂ ਦੀ ਅਵਸਥਾ ਇਹ ਵੀ ਸਭ ਜਾਣਦਾ, ਜਾਣਦਾ ਹੀ ਮਾਲਕ, ਆਪਾਂ ਨੂੰ ਕੀ ਕਹਿਣ ਦੀ ਲੋੜ ਹੈ। ਚੀਰੀ ਜਾ ਕੇ ਨਾ ਫਿਰੈ ਸਾਹਿਬ ਸੋ ਪਰਵਾਨ, ਜਿਹਦੀ ਹੁਕਮ ਰੂਪੀ ਚੀਰੀ ਚਿੱਠੀ ਮੁੜਦੀ ਨਹੀਂ, ਉਹ ਜੋ ਹੁਕਮ ਕਰਦਾ ਉਹ ਹਰ ਇੱਕ ਨੂੰ ਮੰਨਣਾ ਪੈਂਦਾ, ਉਹ ਮਾਲਕ ਪ੍ਰਭੂ ਪ੍ਰਮਾਣਨੀਕ ਹੈ। ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ, ਜਿਸ ਵਾਹਿਗੁਰੂ ਦੀ ਆਗਿਆ ਰੂਪ ਚੀਰੀ ਭਾਵ ਚਿੱਠੀ ਵਿੱਚ ਬੜੇ ਬੜੇ ਮੀਰ ਬਾਦਸ਼ਾਹ ਸੁਲਤਾਨ ਅਤੇ ਸਲਾਰ ਸਰਦਾਰ ਚੱਲਣਾ ਕਰਦੇ ਨੇ। ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰ, ਸਤਿਗੁਰੂ ਕਥਨ ਕਰਦੇ ਜੋ ਉਹਨੂੰ ਭਾਉਂਦਾ ਸਾਡੇ ਹੱਕ ਵਿੱਚ ਉਹੀ ਕਾਰ ਭਲੀ ਹੈ। ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਛ ਨਾ ਹੈ, ਜਿਨ੍ਹਾਂ ਨੇ ਆਗਿਆ ਰੂਪ ਚਿੱਠੀ ਅਨੁਸਾਰ ਚੱਲਣਾ ਉਹਨਾਂ ਜੀਵਾਂ ਦੇ ਹੱਥ ਵਿੱਚ ਕੁਛ ਵੀ ਨਹੀਂ। ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ, ਜਿਸ ਵੇਲੇ ਸਾਹਿਬ ਮਾਲਕ ਪ੍ਰਭੂ ਦਾ ਹੁਕਮ ਹੋਣਾ ਤਾਂ ਇਹਨਾਂ ਨੇ ਉੱਠ ਕੇ ਜਾਂ ਕਰ ਲੈ ਪਾਠ ਹੈ ਰਾਹੇ ਪੈ ਜਾਣਾ। ਅਕਾਲ ਪੁਰਖ ਦੇ ਹੁਕਮ ਅਨੁਸਾਰ ਜਿਹੜਾ ਜੀਵ ਚੱਲਦਾ ਉਹਨੇ ਉਹਦੇ ਰਸਤੇ ਉੱਤੇ ਚੱਲ ਪੈਣਾ, ਤਾਂ ਇਸ ਕਰਕੇ ਕਰ ਲੈ ਪਾਠ ਕਰਨਾ। ਦੁਬਾਰਾ ਪੜ੍ਹਦੇ ਹਾਂ ਆਪਾਂ, साहिब का फुरमान होए उठी कर लै पाहे। जिस वेले साहिब मालक प्रभु का हुक्म होना तो इन्होंने उठ के कर लै हुंदा राह पै जाना सारिया ने। जेहा चीरी लिखिया तेहा हुक्म कमाहे। परमेश्वर की आग्ञा रूप चीरी चिट्ठी जिहो जिहा हुक्म जीव दे लई लिखिया गया वह जे कर्म कमाउंदा। कल्ले आवै नानका सदे उठी जाहे। सतगुरु अंगद देव महाराज कथन करते हैं भाई ये जीव प्रभु के भेजे हुए कल्ले हुए आउंदे आ अते उहदे सदे हुए संसार तों उठ के चले जाते हैं। महला दूजा सिफत जिन्हां को बख्शी है सेई पोतेदार। जिन्हां नूं वाहिगुरु ने अपनी सिफत बख्शी है उही नाम धन नूं पा के पोतेदार भाव खजाने वाले होए। कुंजी जिनको दित्ती आ तिन्ना मिले भंडार। जिन्हां नूं गुरां ने ब्रह्म विद्या रूपी कुंजी दित्ती आ उन्हां नूं शुभ गुणा रूपी भंडारे मिलते ने। जय भंडारी हो गुण निकल है ते की यह परवान। जिस भंडारी हुंदा खजानची पासों शुभ गुण निकलते हैं उही दरगाह विच प्रमाण नहीं किए जाते हैं। नदर तिन्हां कौ नानका नाम जिन्हां निशान। धन गुरु अंगद देव महाराज सारी जिंदगी सेवा करके गुरता गद्दी लै के भी नानक पद पाया। इत्थे ये नहीं कहा कि मैं इन्नी सेवा की है मेरा नौ ही नहीं किते। देखो इन्नी निम्रता गुरां ने जनाई भी नौ नानक दा ही रहो। गुरु नानक साहब ही वड्डे आ भाई, क्योंकि नानका पद तां भी पाया कि गुरु अंगद दे विच ही तां गुरु नानक देव जी बैठे आ। रूप ही पलटाया है गुरु नानक साहब ही है। महाराज कथन करदे उन्हां नूं किरपा दृष्टि हुंदी है जिन्हां पास नाम रूप प्रमाण है जां जिन्हां उत्ते नाम दा निशान है। पौड़ी नाम निरंजन निर्मला सुनया सुख होई। धन गुरु रामदास जी कहते निरंजन का नाम निर्मल है उन्हूं सुनया ही सुख प्राप्त होंदा है। बाकी तो सब गल्लां मैलियां मैलियां ने। सुन सुन मन वसाई है बूझै जन कोई। सुन हुंदा कन्नां द्वारे नाम नूं सुणीए ते मन विच मनन करिए वसाई है निध्यासन करिए तां उह कोई जन समझदा बूझदा उहदे ते कृपा हुंदी। बहिंदिया उठदिया ना विसरै साचा सच सोई। सच निश्चय करके वह सच्चा वाहिगुरु बहिंदिया उठदिया कदे भी ना भुले। भगतां कौ नाम आधार है नामे सुख होई। भगत जिन्हां नूं नाम दा आसरा नाम करके उन्हां नूं सुख होया। नानक मन तन रब रहिया गुरमुख हर सोई। महाराज कथन करदे गुरमुखां दे मन तन विच उही हरी रब रहा भाई। सलोक महला पहला। धन गुरु नानक देव जी कृपा करते ने नानक तुलिया तोल जे जीओ पिछे पाईऐ। सतगुरु महाराज सच्चे पातशाह फरमाते ने जे जीवां दे गुणा नूं पिछे पा के परमेश्वर दे कीते हुए परोपकारां दे तोल नाल तुलना करिए। तकड़ी दे एक पासे जीवां दा पा लिए जीवां दे गुणा नूं दूजे पासे परमेश्वर दे परोपकार तुलना करिए। एक सुना पूजै बोल जे पूरे पूरा कर मिलै। ਤਾਂ ਪਰਮੇਸ਼ੁਰ ਦੇ ਇੱਕ ਵੀ ਬੋਲ ਹੁੰਦਾ ਪਰਉਪਕਾਰ ਨੂੰ ਨਹੀਂ ਪੁੱਜ ਸਕਦਾ। ਜੇ ਪੂਰਾ ਹੋ ਕੇ ਪੂਰੇ ਪਰਮੇਸ਼ੁਰ ਨਾਲ ਮਿਲਣਾ ਚਾਹਵੇ ਵੀ ਮੈਂ ਬੜਾ ਵੱਡਾ ਮੈਂ ਬੜਾ ਵੱਡਾ, ਇਕੱਲਾ ਪਾਣੀ ਹੀ ਤੋਲ ਕੇ ਦੇਖ ਲਓ ਤਾਂ ਉਹਦਾ ਜੇ ਪਾਣੀ ਨਾ ਦਿੰਦਾ ਬੰਦਾ ਉਹੀ ਮਰ ਜਾਂਦਾ, ਜੇ ਆਕਸੀਜਨ ਨਾ ਦਿੰਦਾ ਬੰਦਾ ਉਹੀ ਮਰ ਜਾਂਦਾ। ਇੱਕ ਪਰਉਪਕਾਰ ਦੇ ਬਰਾਬਰ ਆਪਾਂ ਕੁਛ ਨਹੀਂ ਸਾਰੇ ਜਾਣੇ ਵੀ, ਐਡਾ ਵੱਡਾ ਪਰਉਪਕਾਰੀ ਹੈ ਵਾਹਿਗੁਰੂ। ਵੱਡਾ ਆਖਣ ਭਾਰਾ ਤੋਲ ਔਰ ਹੌਲੀ ਮੱਤੀ ਹੌਲੇ ਬੋਲ। ਪਰਮੇਸ਼ੁਰ ਦੇ ਜਸ ਦਾ ਆਖਣਾ ਸਭ ਤੋਂ ਵੱਡਾ, ਉਹਦਾ ਤੋਲ ਵਿਚਾਰ ਕਰਨਾ ਵੀ ਸਭ ਤੋਂ ਭਾਰਾ। ਹੋਰਨਾਂ ਜੀਵਾਂ ਦੀ ਮੱਤੀ ਜਿਹੜੀ ਬੁੱਧੀ ਹੈ ਹੌਲੀ ਹੈ ਤੁੱਛ ਹੈ, ਅਤੇ ਜੀਵਾਂ ਦੇ ਬੋਲ ਵੀ ਤੁੱਛ ਹਨ। ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੈ ਸੁਨਿਆਰ। ਧਰਤੀ ਪਾਣੀ ਪਰਬਤ 18 ਭਾਰ ਬਨਸਮਤੀ, ਇਹਨਾਂ ਸਾਰਿਆਂ ਨੂੰ ਕੰਡੇ ਉੱਤੇ ਰੱਖ ਕੇ ਸੁਨਿਆਰਾ ਕਿਵੇਂ ਤੋਲ ਸਕਦਾ। ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇਹ ਪੁਜਾਏ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਤੋਲਾ ਮਾਸਾ ਅਤੇ ਰਤਕਾਂ ਨੂੰ ਪਾ ਕੇ ਸਤਿਗੁਰੂ ਕਥਨ ਕਰਦੇ ਜੇ ਉਸ ਪਾਸੋਂ ਪੁੱਛੀਏ ਤਾਂ ਉਹ ਪਰਮੇਸ਼ੁਰ ਦੇ ਗੁਣਾਂ ਨੂੰ ਪੁਜਾ ਦੇਵੇਗਾ, ਇਹਨੇ ਨਹੀਂ ਪੁਜਾ ਸਕਦਾ। ਧਰਤੀ ਪਾਣੀ ਪਰਬਤ ਇਹ ਸਾਰੇ ਜਿਹਦੇ ਭਾਰ ਹੁੰਦਾ ਆਸਰੇ ਹਨ ਉਹ ਪਰਮੇਸ਼ੁਰ ਦੇ ਗੁਣਾਂ ਨੂੰ ਪੰਡਿਤ ਰੂਪ ਸੁਨਿਆਰਾ ਚਿੱਤ ਰੂਪ ਕੰਡੇ ਪਰ ਰੱਖ ਕੇ ਕਿਵੇਂ ਤੋਲ ਸਕਦਾ। ਤੋਲਾ ਵੇਦ ਮਾਸਾ ਸ਼ਾਸਤਰ ਰਤਕ ਸਿਮਰਤੀਆਂ ਨੂੰ ਪਾ ਕੇ ਭਾਵੇਂ ਇਹਨਾਂ ਨੂੰ ਪੜ੍ਹ ਕੇ ਗੁਰੂ ਮਹਾਰਾਜ ਕਥਨ ਕਰਦੇ ਪੁੱਛਿਆ ਪੁਜਾ ਦੇਵੇਗਾ, ਨਹੀਂ ਪੁਜਾ ਸਕਦਾ। ਇਹ ਜੀਵ ਪਰਮੇਸ਼ੁਰ ਦਾ ਸਰੂਪ ਕਿਵੇਂ ਹੁੰਦਾ ਮਹਾਰਾਜ ਜੀ? ਨਾਨਕ ਤੁਲੀਐ ਤੋਲ ਜੇ ਜੀਉ ਪਿੱਛੇ ਪਾਈਐ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਉੱਤਰ ਦੇ ਵਿੱਚ, ਜੇ ਜੀਵ ਦੇ ਜੀਵਤ ਭਾਵ ਨੂੰ ਪਿੱਛੇ ਪਾਈਏ ਦੂਰ ਕਰੀਏ, ਪਿੱਛੇ ਲੁਕੋ ਦਿਓ ਉਹਨੂੰ, ਬਸ ਦੂਰ ਕਰ ਦਿਓ, ਤਾਂ ਇਹ ਪਰਮੇਸ਼ੁਰ ਦੇ ਤੋਲ ਨਾਲ ਤੁਲਦਾ ਭਾਵ ਉਹਦਾ ਸਰੂਪ ਹੋ ਜਾਂਦਾ। ਇੱਕ ਸੁਨਾ ਪੂਜਾ ਬੋਲ ਜੇ ਪੂਰੇ ਪੂਰਾ ਕਰ ਮਿਲੈ। ਸਾਰਿਆਂ ਸਾਧਨਾਂ ਵਿੱਚ ਪੂਰਾ ਹੋ ਕੇ ਜਿਸ ਮਹਾਤਮਾ ਨੇ ਪੂਰੇ ਪਰਮਾਤਮਾ ਨਾਲ ਮਿਲਣਾ ਕੀਤਾ, ਉਹਨਾਂ ਮਹਾਤਮਾ ਦੇ ਇੱਕ ਵੀ ਬੋਲ ਨੂੰ ਇਹ ਜੀਵ ਪੁੱਜ ਨਹੀਂ ਸਕਦਾ। ਵੱਡਾ ਆਖਣ ਭਾਰਾ ਤੋਲ, ਹੋਰ ਹੌਲੀ ਮਤੀ ਹੌਲੇ ਬੋਲ। ਮਹਾਤਮਾ ਦੇ ਜਸ ਦਾ ਆਖਣਾ ਵੱਡਾ ਹੈ ਅਤੇ ਉਹਨਾਂ ਦਾ ਤੋਲ ਵਿਚਾਰ ਵੀ ਭਾਰਾ, ਹੋਰਨਾਂ ਜੀਵਾਂ ਦੀ ਬੁੱਧੀ ਤੁੱਛ ਹੈ ਅਤੇ ਬੋਲ ਜਿਹੜੇ ਬਚਨ ਵੀ ਤੁੱਛ ਹਨ। ਧਰਤੀ ਪਾਣੀ ਪਰਬਤ ਭਾਰ, ਧਰਤੀ ਵਾਂਗੂ ਖਿਮਾ, ਪਾਣੀ ਵਾਂਗੂ ਸ਼ੀਤਲਤਾ, ਪਰਬਤ ਵਾਂਗੂ ਟਿਕਾਓ ਜਿਹੜਾ ਹੁੰਦਾ ਇੱਕ ਜਗ੍ਹਾ ਟਿਕੇ ਰਹਿਣਾ, ਕੂਟਸਥਾ ਕਹਿੰਦੇ ਨੂੰ। ਭਾਰ ਹੁੰਦਾ ਸਮੂਹ ਗੁਣਾਂ ਨੂੰ ਮਹਾਤਮਾ ਜਨ ਧਾਰਦੇ। ਕਿਉਂ ਕੰਡਾ ਤੋਲੈ ਸੁਨਿਆਰ, ਤੋਲਾ ਮਾਸਾ ਰਤਕ ਪਾਏ, ਨਾਨਕ ਪੁੱਛਿਆ ਦੇ ਪੁਜਾਏ। ਕਹਿੰਦੇ ਸੁਨਿਆਰ ਜਿਹੜਾ ਪੰਡਿਤ ਹੈ, ਆਪਣੇ ਚਿੱਤ ਰੂਪ ਕੰਡੇ ਵਿੱਚ ਪਾ ਕੇ ਮਹਾਤਮਾ ਦੇ ਗੁਣਾਂ ਨੂੰ ਕਿਵੇਂ ਤੋਲ ਸਕਦਾ? ਤੋਲਾ ਵੇਦ ਮਾਸਾ ਸ਼ਾਸਤਰ ਰਤਕ, ਸਿਮਰਤੀਆਂ ਨੂੰ ਪਾ ਕੇ ਭਾਵ ਪੜ੍ਹ ਕੇ ਮਹਾਤਮਾ ਦੇ ਗੁਣਾਂ ਨੂੰ ਕਿਵੇਂ ਤੋਲ ਸਕਦਾ? ਸਤਿਗੁਰੂ ਕਥਨ ਕਰਦੇ ਆ, ਤੋਲ ਪੁੱਛਿਆ ਪੂਰਾ ਪੁਜਾ ਦੇਵੇਗਾ? ਨਹੀਂ ਪੁਜਾ ਸਕਦਾ। ਮੂਰਖ ਅੰਧਿਆਂ ਅੰਧੀ ਧਾਤ, ਕਹਿ ਕਹਿ ਕਹਿਣ ਕਹਾਏ ਨੇ ਆਪ। ਸਤਿਗੁਰੂ ਮਹਾਰਾਜ ਫਰਮਾਉਂਦੇ ਆ, ਅੰਨਿਆਂ ਮੂਰਖਾਂ ਦੀ ਅੰਨੀ ਦੌੜ ਹੈ, ਧਾਤ ਹੁੰਦੀ ਦੌੜ, ਕਹੇ ਹੋਏ ਕਹਿਣ ਪ੍ਰਸੰਗਾਂ ਨੂੰ ਕਹਿ ਕੇ ਆਪਣੇ ਆਪ ਨੂੰ ਵੱਡਾ ਕਹਾਉਂਦੇ ਰਹਿੰਦੇ ਆ। ਮਹੱਲਾ ਪਹਿਲਾ, ਆਖਣ ਔਖਾ ਸੁਣਨ ਔਖਾ, ਆਖਣਾ ਜਾਪੀ ਆਖ। ਪਰਮੇਸ਼ਰ ਦੇ ਜਸ ਦਾ ਆਖਣਾ ਔਖਾ ਅਤੇ ਕੰਨਾਂ ਨਾਲ ਵੀ ਸੁਣਨਾ ਔਖਾ। ਆਖ ਹੁੰਦਾ ਮੂੰਹ ਦੁਆਰੇ, ਆਖਣਾ ਕਰੀ ਤਾਂ ਆਖਿਆ ਨਹੀਂ, ਜਾਪੀ ਭਾਵ ਜਾਂਦਾ। ਇੱਥੇ ਮਹਾਰਾਜ ਨੇ ਇੱਕ ਬੜੇ ਪੁਆਇੰਟ ਦੀ ਗੱਲ ਕਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਨਾ ਆਮ ਵਿਦਵਾਨ ਵਿਦਵਾਨਾਂ ਦੀ ਗੱਲ ਕਰਦੇ, ਕਹਿ ਕਹਿ ਕਹਿਣ ਕਹਾਏ ਨਾ ਆਪ, ਹੁਣ ਜਿਹੜੇ ਪਿੱਛੇ ਕਹੇ ਹੋਏ ਸ਼ਾਸਤਰ ਵੇਦਾਂ ਦੇ ਵਿੱਚ, ਸਿਮਰਤੀਆਂ ਵਿੱਚ, ਜਾਂ ਲਿਖੇ ਹੋਏ ਗ੍ਰੰਥਾਂ ਦੇ ਵਿੱਚ, ਜਾਂ ਹੋਰ ਟੀਕੇ ਕੀਤੇ ਹੋਏ ਆ, ਉਹਨਾਂ ਮੁਤਾਬਕ ਸਾਡੇ ਵਰਗੇ ਲੋਕ ਜਿਹੜੇ ਆ, ਕਥਾ ਕਰਨ ਵਾਲੇ ਵੀ ਹੈ, ਵਿਦਵਾਨ ਵੀ ਹੈ, ਕਿਤਾਬਾਂ ਨੂੰ ਪਿਛਲੀਆਂ ਜਨਮ ਸਾਖੀਆਂ ਨਵੀਆਂ ਸੂਰਜ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸਾਰਿਆਂ 'ਚੋਂ ਪ੍ਰਸੰਗ ਲੈ ਕੇ ਉਹਦੀ ਇੱਕ ਪੁਸਤਕ ਬਣਾ ਤੀ, ਉਹਦੇ 'ਚ ਬੋਲ ਬੋਲ ਕੇ ਸੁਣਾ ਤਾ, ਅਤੇ ਆਪਣੇ ਆਪ ਨੂੰ ਵੱਡਾ ਕਹਾਉਂਦਿਆ ਵੀ ਮੈਂ ਬੜਾ ਵੱਡਾ। ਮਹਾਰਾਜ ਕਹਿੰਦੇ ਕਮਾਈ ਕਰੇਗਾ ਤਾਂ ਵੱਡਾ ਬਣੇਗਾ, ਇਉਂ ਜੇ ਤੂੰ ਇੱਧਰੋਂ ਪੜ੍ਹ ਕੇ ਉੱਧਰੋਂ ਸੁਣਾ ਤੀ ਗੱਲ, ਤੂੰ ਵੱਡਾ ਹੋ ਗਿਆ। ਉਹ ਤਾਂ ਨਹੀਂ ਬ੍ਰਹਮ ਗਿਆਨੀ ਜਿਹੜਾ ਬ੍ਰਹਮ ਗਿਆਨ ਦੀ ਗੱਲ ਸੁਣਾਉਂਦਾ ਹੈ। ਹੁਣ ਸੁਖਮਨੀ ਸਾਹਿਬ ਦੀ ਕਥਾ ਸੁਣਾਈਏ ਅਤੇ ਮੈਂ ਕਹਾਂ ਮੈਂ ਹਾਂ, ਨਹੀਂ ਉਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੇ, ਸੁਖਮਨੀ ਸਾਹਿਬ ਰੂਪ ਆਪ ਹੀ ਆ। ਇਸ ਕਰਕੇ ਸਤਿਗੁਰੂ ਕਹਿੰਦੇ ਲੋਕ ਆਪਣੇ ਕੋਲੋਂ ਕਹਿ ਕਹਿ ਕੇ ਗੱਲਾਂ ਆਪ ਹੀ ਵੱਡੇ ਬਣੀ ਜਾਂਦੇ ਨੇ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਫਰਮਾਉਂਦੇ ਹਨ, ਮਹੱਲਾ ਪਹਿਲਾ, ਆਖਣ ਔਖਾ ਸੁਣਨ ਔਖਾ, ਆਖਣਾ ਜਾਪੇ ਆਖ। ਪਰਮੇਸ਼ਰ ਦੇ ਜਸ ਦਾ ਆਖਣਾ ਔਖਾ, ਕੰਨਾਂ ਨਾਲ ਸੁਣਨਾ ਔਖਾ, ਮੂੰਹ ਦੁਆਰੇ ਆਖਣਾ ਕਰੀਏ ਤਾਂ ਆਖਿਆ ਨਹੀਂ, ਜਾਪੀ ਭਾਵ ਜਾਂਦਾ। ਇੱਕ ਆਖ ਆਖ ਹੈ, ਸ਼ਬਦ ਭਾਖ ਹੈ, ਅਰਧ ਉਰਧ ਦਿਨ ਰਾਤ। ਇੱਕ ਬੰਦੇ ਆਖ ਹੁੰਦਾ ਮੂੰਹ ਦੁਆਰਾ, ਆਖ ਹੁੰਦਾ ਪ੍ਰਸੰਗਾਂ ਦੁਆਰਾ ਆਖਦੇ ਹੈ, ਕਈ ਹੁੰਦਾ ਸ਼ਬਦ ਤੋਂ ਭਾਵ ਵੇਦ ਦੁਆਰਾ, ਸ਼ਬਦ ਬ੍ਰਹਮਾ ਨੂੰ। ਸੋ ਬ੍ਰਹਮ ਨੂੰ ਜਿਹੜਾ ਪਰਮਾਤਮਾ ਨੂੰ ਰਾਤ ਦਿਨ ਅਰਧ ਉਰਧ ਹੇਠਾਂ ਉੱਤਾਂ ਸਾਰੇ ਪੂਰਨ ਕਥਨ ਕਰਦੇ ਨੇ। ਜੇ ਕਿਹੋ ਹੋਏ ਤਾਂ ਕਿਹੋ ਦਿਸੈ, ਜਾਪੈ ਰੂਪ ਨਾ ਜਾਤ। ਜੇ ਉਹ ਪਰਮਾਤਮਾ ਕਿਹੋ ਹੋਏ, ਕੋਈ ਵਸਤੂ ਹੋਵੇ ਤਾਂ ਕਿਹੋ, ਕਿਸੇ ਨੂੰ ਕੋਈ ਨਿਗਾਹ ਆਵੇ, ਉਹਦਾ ਨਾ ਤਾਂ ਰੂਪ ਹੈ ਨਾ ਜਾਤੀ ਹੈ, ਕੋਈ ਜਾਪੈ ਤੋਂ ਭਾਵ ਜਾਣੀ ਜਾਂਦੀ, ਕੋਈ ਨਹੀਂ ਜਾਣੀ ਜਾਂਦੀ। ਸਭ ਕਾਰਨ ਕਰਤਾ ਕਰੇ ਘੱਟ, ਆਓ ਘੱਟ ਘੱਟ ਥਾਪ। ਕਰਤਾ ਪੁਰਖ ਸਾਰੇ ਕਾਰਨ ਕਾਰਜ ਨੂੰ ਆਪ ਹੀ ਕਰਦਾ, ਆਓ ਘੱਟ ਹੁੰਦਾ ਕਠਿਨ ਰਸਤਿਆਂ ਨੂੰ ਤੇ ਸੋ ਘੱਟ ਹੁੰਦਾ ਸੌਖੇ ਰਸਤਿਆਂ ਨੂੰ, ਉਹਨੇ ਆਪ ਹੀ ਥਾਪਿਆ ਬਣਾਇਆ ਹੋਇਆ। ਆਖਣੇ ਔਖਾ ਨਾਨਕਾ ਆਖਣਾ ਜਾਪੈ ਆਖ। 1240 ਅੰਗ ਤੇ ਫਰਮਾਉਂਦੇ ਹਨ ਮਹਾਰਾਜ ਜੀ ਕਿ ਉਹਦਾ ਆਖਣਾ ਬੜਾ ਔਖਾ, ਕਿਉਂਕਿ ਆਖ ਹੁੰਦਾ ਮੂੰਹ ਨਾਲ ਆਖਿਆ ਨਹੀਂ ਜਾਂਦਾ। ਪੌੜੀ ਨਾ ਸੁਣਿਆ ਮਨ ਰਹਿਸੀ ਹੈ, ਨਾਮੇ ਸਾਂ ਤੇ ਆਈ। ਸਤਿਗੁਰੂ ਦੇਖੋ ਨਾਮ ਦੀ ਮਹਾਤਮ ਸੁਣਾਉਂਦੇ ਆ, ਨਾਲੇ ਜਿਹੜੀ ਚਾਰ ਪੌੜੀਆਂ ਜਪਜੀ ਸਾਹਿਬ ਦੀਆਂ, ਜਿਹੜੀਆਂ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ, ਈਸ਼ਰ ਬਰਮਾ ਇੰਦ ਸੁਣਿਆ, ਸਤਸੰਤੋ ਗਿਆਨ ਸੁਣਿਆ, ਸਰਾ ਗੁਣਾ ਕੇ ਗਾਹ। ਸਿੱਖਾਂ ਨੇ ਪੁੱਛਿਆ ਚੌਥੇ ਪਾਤਸ਼ਾਹ ਨੂੰ, ਮਹਾਰਾਜ ਉਹ ਜਿਹੜਾ ਲਿਖਿਆ ਸੁਣਿਆ ਕੀ ਸੁਣਿਆ, ਸਿੱਧ ਪੀਰ ਸੁਰਨਾਥ ਜਾਂ ਕੀ ਸੁਣਿਆ ਸਤਸੰਤੋ ਗਿਆਨ, ਉਹ ਸਪਸ਼ਟ ਜਿਹਾ ਨਹੀਂ ਹੋਇਆ ਸਾਨੂੰ। ਸਤਿਗੁਰੂ ਨੇ ਇੱਥੇ ਉਹਦਾ ਜਵਾਬ ਦਿੱਤਾ, ਪੌੜੀ ਨਾ ਸੁਣਿਆ ਮਨ ਰਹੱਸੀ ਹੈ, ਨਾਮੇ ਸਾਂਤ ਆਈ। ਭਾਈ ਗੁਰੂ ਨਾਨਕ ਸਾਹਿਬ ਨੇ ਉੱਥੇ ਲਿਖਿਆ ਵੀ ਨਾਮ ਦੇ ਸੁਣਨ ਕਰਕੇ ਮਨ ਰਹੱਸੀਆ ਹੁੰਦਾ, ਆਨੰਦ ਹੁੰਦਾ, ਅਤੇ ਨਾਮ ਦੇ ਜਪਣ ਕਰਕੇ ਸ਼ਾਂਤੀ ਆਉਂਦੀ ਹੈ। ਨਾ ਸੁਣਿਆ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ। ਨਾਮ ਦੇ ਸੁਣਿਆ ਮਨ ਨੂੰ ਤ੍ਰਿਪਤੀ ਹੋਈ ਆ ਅਤੇ ਸਾਰਾ ਦੁੱਖ ਦੂਰ ਹੋ ਗਿਆ। ਨਾ ਸੁਣਿਆ ਨਾ ਉਪਜੈ, ਨਾਮੇ ਵਡਿਆਈ। ਨਾਮ ਦੇ ਸੁਣਿਆ ਹੀ ਨਾਮ ਜਪਣ ਦਾ ਪ੍ਰੇਮ ਪੈਦਾ ਹੁੰਦਾ ਅਤੇ ਨਾਮ ਦੇ ਜਪਣ ਕਰਕੇ ਵਡਿਆਈ ਮਿਲਦੀ ਹੈ। ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਈ। ਨਾਮ ਜਪਣ ਕਰਕੇ ਜਾਤੀ ਦੀ ਸਫਲਤਾ ਅਤੇ ਸਭ ਤਰ੍ਹਾਂ ਕਰਕੇ ਪਤ ਇੱਜ਼ਤ ਹੁੰਦੀ ਹੈ। ਨਾਮ ਜਪਣ ਕਰਕੇ ਗਤ ਮੁਕਤੀ ਪਾਈ ਦੀ ਹੈ। ਗੁਰਮੁਖ ਨਾਮ ਧਿਆਈ ਹੈ ਨਾਨਕ ਲਿਵ ਲਾਹੀ। ਮਹਾਰਾਜ ਕਥਨ ਕਰਦੇ ਗੁਰਮੁਖ ਜਨ ਲਿਵ ਨੂੰ ਲਗਾ ਕੇ ਨਾਮ ਨੂੰ ਧਿਆਉਂਦੇ ਹਨ, ਇਸ ਕਰਕੇ ਉਹਨਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਵੀ ਸਤਿਗੁਰੂ ਮਹਾਰਾਜ ਇਹ ਹਰੇਕ ਹੁਣ ਪੌੜੀ ਸੁਣਿਆ ਉੱਤੇ ਗਾਹਾਂ ਵਾਲੀਆਂ ਪੌੜੀਆਂ ਸਾਰੀਆਂ ਸੁਣਿਆ ਉੱਤੇ ਹੀ ਆਉਣਗੀਆਂ। ਸਤਿਗੁਰੂ ਮਹਾਰਾਜ ਚਾਰ ਪੌੜੀਆਂ ਇਸ ਤਰ੍ਹਾਂ ਇਹ ਸੁਣਿਆ ਦੀ ਅੱਗੇ ਜਾ ਕੇ ਮਹਾਰਾਜ ਜੀ ਬਖਸ਼ਿਸ਼ ਕਰਨਗੇ। ਫਿਰ ਕਹਿੰਦੇ ਸੀ ਸਿੱਖ ਵੀ ਮਹਾਰਾਜ ਉਹ ਮੰਨੇ ਦੀਆਂ ਪੌੜੀਆਂ ਵੀ ਚਾਰ ਲਿਖੀਆਂ, ਉਹਦਾ ਕੀ ਮਤਲਬ ਹੈ? ਫਿਰ ਅਗਲੀਆਂ ਪੌੜੀਆਂ 'ਚ ਮੰਨਣ ਦਾ ਦੱਸਣਗੇ। ਇਸ ਪ੍ਰਕਾਰ ਜਪਜੀ ਸਾਹਿਬ ਦੇ ਅਰਥ ਸਪਸ਼ਟ ਇੱਥੇ ਮਹਾਰਾਜ ਕਰ ਦੇਣਗੇ ਆਪ।
ਵਾਹਿਗੁਰੂ 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 ਵਾਹਿ